कर्ता पुरुष निरपौ निर्वैर अपार मूर्त अजूनी सैभं गुरु प्रसाद जप आदि सच जुगाद सच है भी सच नानक होसी भी सच। चक्र जिन अर वर्ण जात अर पात नहन जेह रूप रंग अर देख पेह को कह ना सकत कहे अचल मूर्त अनुभव प्रकाश अमितोज कह जय कोट इंद्र इंद्राण साहे साहान गणिजय दपौन मही बसुर नरस नेत नेत मंत्रण कहत तो सर्व नाम कथ कौन कर्म नाम वर्णत सुमत ज्ञान ध्यान किस कर्म न जाना नाहिर निर्मल करणी साध संगत के अंचल लावो बिखम नदी जाए दरणी। साध संगत के अंचल लावो बिखम नदी जाए दरणी उथे अमृत वंडिया सुखिया हर करणे जम कै पंथ न पाईऐ फिर ना ही मरणे जिसनो आया प्रेम रस तिसे ही जरणे बाणी उचरह साध जन अम्यो चलह चरणे पेख दर्शन नानक जीविया मन अंदर तरणे बाणी उचरह साध जन अम्यो चलह चरणे अम्यो चलह चरणे पेख दर्शन नानक जीविया मन अंदर तरणे।
सतनाम श्री वाहिगुरु साहिब जी गौड़ी कबीर जी अस्थावर जंगम कीट पतंगा अनेक जन्म किए बहुरंगा ऐसे घर हम बहुत बसाए जब हम राम गर्भ होए आए रहाओ जोगी जति तपि ब्रह्मचारी कबहू राजा छत्रपत कबहू भेखारी साकत मरह संत सब जीव है राम रसायन रसना पीव है कहो कबीर प्रभ कृपा कीजै हार परे अब पूरा दीजै अस्थावर जंगम कीट पतंगा।
वाहिगुरु जी का खालसा वाहिगुरु जी की फतेह। गुरु महाराज साहिब जी धन धन श्री गुरु ग्रंथ साहिब जी दे पवित्र पावन चरना कमलों विखे अमृत वेले का दीवान सजिया है और गुरु की पवित्र पावन बाणी श्री आसा जी की वार दे शब्द कीर्तन गुरु की संगत ने श्रवण किए हैं। महाराज श्री गुरु ग्रंथ साहिब जी ने साढ़े ते बड़ा उपकार बख्शिश की हुई है जो सानू कीर्तन दी और कथा दी ये सुगात बख्शी है। प्रभु परमात्मा दे गुण गा के उस वाहिगुरु नाल मिलन दा ये तरीका सानू बख्शिया है। सतगुरु महाराज जी कहिंदे गावीए सुनीए मन रखीए भाओ दुख परहर सुख घर लै जाए। जपजी साहब दे विच महाराज ने दस दिता है कि परमात्मा दे गुण गाइए परमात्मा दे गुणा नूं सुनीए मन विच प्रेमा भगती भावना शरदा परमेश्वर प्रति रखीए तां इहदे नाल की मिलेगा दुख परहर दुख सारे परे हो जाणगे दुख दूर हो जाणगे सुख घर लै जाए जीव आत्मा सुख दे सरूप विच लीन हो जाएगी सुख घर विच समा जाएगी। ਸੋ ਆਪਾਂ ਸਾਰੇ ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਸੁਣ ਰਹੇ ਹਾਂ। ਪਾਵਨ ਪਵਿੱਤਰ ਸ਼ਬਦਾਂ ਦੀ ਕਥਾ ਸੁਣ ਰਹੇ ਹਾਂ। ਹਰ ਰੋਜ਼ ਭਗਤ ਕਬੀਰ ਜੀ ਨੇ ਗੌੜੀ ਰਾਗ ਵਿੱਚ ਬਹੁਤ ਹੀ ਬਾ ਕਮਾਲ ਸ਼ਬਦ ਕਹੇ ਹਨ। ਇਹ ਬੰਦੇ ਦੀ ਬਾਣੀ ਨਹੀਂ ਹੈ, ਇਹ ਇਨਸਾਨੀ ਬੋਲ ਨਹੀਂ ਹਨ, ਇਹ ਅਕਾਲ ਪੁਰਖ ਦੇ ਦਰਬਾਰ ਵਿੱਚੋਂ ਉਤਰਿਆ ਹੋਇਆ ਕਲਾਮ ਹੈ, ਇਲਹਾਮ ਹੈ, ਇਹ ਤੁਰਕੀ ਬਾਣੀ ਹੈ। ਸੱਚੇ ਪਾਤਸ਼ਾਹ ਅਕਾਲ ਪੁਰਖ ਨਾਲ ਅਭੇਦ ਹੋ ਕਰਕੇ ਗੁਰੂ ਸਾਹਿਬਾਂ ਨੇ, ਭਗਤਾਂ ਨੇ, ਮਹਾਂਪੁਰਸ਼ਾਂ ਨੇ ਇਹ ਉਪਦੇਸ਼ ਦਿੱਤਾ ਹੈ। ਕਿਉਂਕਿ ਰੱਬ ਡਾਇਰੈਕਟ ਨਹੀਂ ਬੋਲਦਾ, ਰੱਬ ਭਗਤਾਂ ਦੇ ਸੰਤਾਂ ਦੇ ਰੂਪ ਵਿੱਚ ਹੀ ਬੋਲਦਾ ਹੈ। ਇਸੇ ਕਰਕੇ ਬਾਣੀ 'ਚ ਬਚਨ ਹੈ, ਰਾਮ ਸੰਤ ਮੈਂ ਭੇਦ ਕਿਛ ਨਾਹੀਂ। ਰਾਮ ਵਿੱਚ ਅਤੇ ਸੰਤ ਵਿੱਚ ਕੋਈ ਫਰਕ ਨਹੀਂ। ਰਾਮ ਸੰਤ ਮੈਂ ਭੇਦ ਕਿਛ ਨਾਹੀਂ, ਏਕ ਜਨ ਕਈ ਮੈਂ ਲਾਖ ਕਰੋੜ ਹੈ। ਤੋ ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਦੇ ਬਚਨ ਵਿਚਾਰ ਰਹੇ ਨੇ, ਇਹਨਾਂ ਦੀ ਵਿਚਾਰ ਆਪ ਜੀ ਰੋਜ਼ ਸਰਵਣ ਕਰਦੇ ਹੋ। ਅੱਜ ਦਾ ਜੋ ਸ਼ਬਦ ਹੈ ਇਹ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਰੂਪ ਵੀ ਹੈ ਅਤੇ ਇਹਦੇ ਵਿੱਚ ਮਹਾਰਾਜ ਨੇ ਜੀਵਾਂ ਦੀ ਦਸ਼ਾ ਵੀ ਦੱਸੀ ਹੈ ਕਿ ਹੇ ਅਕਾਲ ਪੁਰਖ ਵਾਹਿਗੁਰੂ, ਹੇ ਪਰਮੇਸ਼ਰ, ਇਸ ਜੀਵ ਆਤਮਾ ਦਾ ਤੇਰੇ ਤੋਂ ਬਿਨਾਂ ਕੋਈ ਟਿਕਾਣਾ ਨਹੀਂ ਹੈ। ਜੀਵ ਆਤਮਾ ਦਾ ਇੱਕੋ ਇੱਕ ਘਰ ਹੈ, ਇੱਕੋ ਇੱਕ ਟਿਕਾਣਾ ਹੈ, ਉਹ ਹੈ ਪਰਮਾਤਮਾ। ਇਹ ਬੂੰਦ ਸਾਗਰ ਵਿੱਚ ਮਿਲ ਕੇ ਹੀ ਸੁਖੀ ਹੋ ਸਕਦੀ ਹੈ। ਜਿੰਨਾ ਚਿਰ ਇਹ ਅਕਾਲ ਪੁਰਖ ਦੇ ਨਾਲ ਨਹੀਂ ਜੁੜਦੀ, ਉਹਨਾਂ ਚਿਰ ਇਹ ਦੁਖੀ ਹੁੰਦੀ ਰਹਿੰਦੀ ਹੈ, ਜੰਮਦੀ ਮਰਦੀ ਆਉਂਦੀ ਜਾਂਦੀ, ਹਰਖ ਸੋਗ ਵਿੱਚ, ਖੁਸ਼ੀ ਗਮੀ ਵਿੱਚ ਉਤਾਂ ਅਤੇ ਠਾਂ ਹੁੰਦੀ ਰਹਿੰਦੀ ਹੈ। ਕਦੀ ਉਰਧ ਗਮਨ ਹੁੰਦਾ ਹੈ, ਕਦੀ ਅਰਧ ਗਮਨ ਹੁੰਦਾ ਹੈ। ਉਰਧ ਗਮਨ ਦਾ ਮਤਲਬ ਹੈ ਉੱਪਰ ਜਾਣਾ ਅਤੇ ਅਰਧ ਗਮਨ ਦਾ ਮਤਲਬ ਹੈ ਥੱਲੇ ਨੂੰ, ਰਸਾਤਲ ਵੱਲ, ਪਤਾਲ ਵੱਲ, ਘਾਟੇ ਵਾਲੇ ਪਾਸੇ ਜਾਣਾ। ਸੋ ਸਾਧ ਸੰਗਤ ਜੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਇਹ ਜੋ ਪਾਵਨ ਪਵਿੱਤਰ ਬਚਨ ਹਨ, ਆਓ ਸਰਵਣ ਕਰੀਏ, ਭਗਤ ਕਬੀਰ ਸਾਹਿਬ ਜੀ ਦੇ ਬਚਨਾਂ ਦਾ ਆਨੰਦ ਮਾਣੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਕਬੀਰ ਜੀ,
ਭਗਤ ਕਬੀਰ ਜੀ ਮਹਾਰਾਜ ਉਚਾਰਨ ਕਰਦੇ ਹਨ,
ਸਥਾਵਰ ਜੰਗਮ ਕੀਟ ਪਤੰਗਾ।
ਸਾਧ ਸੰਗਤ ਜੀ, ਅਸਥਾਵਰ ਕਹਿੰਦੇ ਨੇ ਜਿਹੜੀ ਚੀਜ਼ ਇੱਕੋ ਥਾਂ 'ਤੇ ਪਈ ਰਹੇ, ਹਿੱਲੇ ਜੁੱਲੇ ਨਾ, ਟਿੱਕੀ ਰਹੇ, ਅਤੇ ਜੰਗਮ ਕਹਿੰਦੇ ਨੇ ਜਿਹੜੀ ਤੁਰਦੀ ਰਹੇ, ਅੱਗੇ ਪਿੱਛੇ ਆਉਣ ਜਾਣ ਕਰਦੀ ਰਹੇ, ਉਹਨੂੰ ਜੰਗਮ ਕਹਿੰਦੇ। ਆਪਣੇ ਹਿੰਦੁਸਤਾਨ ਦੇ ਵਿੱਚ ਇੱਕ ਸਾਧੂਆਂ ਦਾ ਟੋਲਾ ਵੀ ਹੈ ਜਿਹਨੂੰ ਜੰਗਮ ਕਹਿੰਦੇ ਹਨ। ਉਹ ਸ਼ਿਵਜੀ ਦੇ ਉਪਾਸ਼ਕ ਹੁੰਦੇ ਨੇ, ਤੁਸੀਂ ਦੇਖਿਆ ਹੋਣਾ, ਉਹ ਸਿਰ ਦੇ ਉੱਤੋਂ ਦੀ ਇੱਕ ਮੋਰਾਂ ਦੇ ਖੰਭਾਂ ਦੀ ਬੋਧੀ ਜੀ ਕੱਢ ਛੱਡਦੇ ਨੇ, ਟੱਲੀ ਜੀ ਲਾ ਛੱਡਦੇ ਨੇ, ਕੰਨਾਂ ਉੱਤੇ ਵੀ ਪਿੱਤਲ ਤਾਂਬੇ ਦੀਆਂ ਟੱਲੀਆਂ ਜਿਹੀਆਂ ਲਾਈਆਂ ਹੁੰਦੀਆਂ, ਸਿਰ ਦੇ ਉੱਤੇ ਵੀ ਲਾਈਆਂ ਹੁੰਦੀਆਂ ਅਤੇ ਹੱਥ ਵਿੱਚ ਵੀ ਟੱਲੀ ਫੜੀ ਹੁੰਦੀ ਹੈ। ਉਹ ਚਾਰ ਚਾਰ ਪੰਜ ਪੰਜ ਹੁੰਦੇ ਇਕੱਠੇ ਜੰਗਮ, ਅਤੇ ਘਰਾਂ 'ਚ ਆਉਂਦੇ ਆ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਮੰਗਣ ਵਾਸਤੇ, ਅਤੇ ਉਹ ਗਾਉਂਦੇ ਹੁੰਦੇ ਆ, ਤੇਰੇ ਭੰਡਾਰ ਭਰੇਂਗੇ, ਕਾਮ ਕਰੇਂਗੇ, ਸ਼ਿਵ ਜੀ ਬੋਲੇ, ਬੰਬ ਬੰਬ ਬੋਲੇ, ਇੱਦਾਂ ਕਰਕੇ। ਅਤੇ ਉਹ ਲੋਕਾਂ ਕੋਲੋਂ ਦਾਨ ਮੰਗਦੇ, ਰੁਪਈਆ ਰੁਪਈਆ, ਦੋ ਦੋ ਰੁਪਈਏ, ਇੱਦਾਂ ਦੁਕਾਨਾਂ ਤੋਂ ਮੰਗ ਕੇ ਅਤੇ ਆਪਣਾ ਗੁਜ਼ਾਰਾ ਕਰਦੇ ਹਨ। ਉਹ ਸ਼ਿਵ ਜੀ ਦੇ ਉਪਾਸ਼ਕ ਹੁੰਦੇ ਹਨ। ਉਹਨਾਂ ਦਾ ਜੋ ਅਸਲ ਪੁਰਾਤਨ ਧਰਮ ਸੀ, ਹੁਣ ਤਾਂ ਚਲੋ ਗ੍ਰਿਸਤੀ ਬਣ ਗਏ ਜਾਂ ਰੋਟੀ ਪਾਣੀ ਦਾ ਹੀ ਗੁਜ਼ਾਰਾ ਚਲਾਉਂਦੇ ਹੈ, ਪਰ ਜਿਹੜੇ ਅਸਲ ਵਿੱਚ ਉਹਨਾਂ ਦੇ ਜੰਗਮ ਸਨ ਸਾਧੂ, ਉਹ ਜੰਗਮ ਤਾਂ ਕਹੇ ਜਾਂਦੇ ਵੀ ਉਹ ਇੱਕ ਜਗ੍ਹਾ 'ਤੇ ਟਿਕ ਕੇ ਨਹੀਂ ਰਹਿਣਾ, ਉਹਨਾਂ ਨੇ ਤੁਰਦੇ ਫਿਰਦੇ ਹੀ ਰਹਿਣਾ। ਉਹ ਰਾਤ ਨੂੰ ਵੀ ਘੜੀ ਤੋਂ ਘੜੀ ਆਰਾਮ ਕਰ ਲੈਣ, ਥੱਕੇ ਇਨਸਾਨ ਦਾ ਜਾਮਾ ਹੈ, ਕਿਤੇ ਦਰੱਖਤ ਥੱਲੇ ਸੌਂਗੇ ਕਿਤੇ ਸੌਂਗੇ ਅਤੇ ਬਸ ਅਗਲੇ ਦਿਨ ਤੁਰ ਪਏ ਬਸ। ਅਤੇ ਅਜੇ ਵੀ ਦੇਖਿਆ ਹੈ ਉਹ ਦੁਕਾਨ 'ਤੇ ਮੰਗਣ ਜਾਂਦੇ ਨਾ, ਟੱਲੀ ਫੜੀ ਅੱਗੇ ਪਿੱਛੇ ਹੋ ਹੀ ਜਾਂਦੇ ਆ, ਉਹ ਟਿਕਦੇ ਉਹ ਵੀ ਨਹੀਂ ਜਿਹੜੇ ਆਪਣੇ ਧਰਮ ਦੇ 'ਚ ਪੱਕੇ ਹਨ। ਉਹ ਵੀ ਇੱਦਾਂ 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 ਕਰਕੇ ਅੱਗੇ ਪਿੱਛੇ ਟੱਲੀ ਖੜਕਾਈ ਜਾਂਦੇ ਆ, ਜਿਵੇਂ ਕੋਈ ਕਸਰਤ ਕਰਦਾ ਹੁੰਦਾ ਜਾਂ ਦੌੜਦਾ ਹੁੰਦਾ। ਉਹਨੂੰ ਜੰਗਮ ਕਹਿੰਦੇ, ਜੰਗਮਾਂ ਦਾ ਟੋਲਾ। ਜੋਗੀ ਜੰਗਮ ਅਰਸ ਨਿਆਸ, ਸਭ ਹੀ ਫਲ ਡਾਰੀ ਇਹ ਫਾਸ। ਇਹ ਬਚਨ ਵੀ ਭਗਤਾਂ ਦੀ ਬਾਣੀ 'ਚ ਆਏ ਨੇ, ਮਹਾਰਾਜ ਦੀ ਬਾਣੀ 'ਚ ਆਏ ਨੇ ਬਈ ਪਰਮਾਤਮਾ ਨੇ ਜੋਗੀਆਂ ਜੰਗਮਾਂ 'ਤੇ ਸਾਰਿਆਂ 'ਤੇ ਮਾਇਆ ਪਾਈ ਹੋਈ ਹੈ। ਸੋ ਉੱਥੇ ਜੰਗਮ ਦਾ ਅਰਥ ਉਹ ਸਾਧੂ ਹਨ ਜਿਹੜੇ ਅੱਗੇ ਪਿੱਛੇ ਹੁੰਦੇ ਰਹਿੰਦੇ ਆ ਅਤੇ ਟੱਲੀ ਖੜਕਾਉਂਦੇ ਰਹਿੰਦੇ ਆ ਅਤੇ ਲੋਕਾਂ ਤੋਂ ਦਾਨ ਮੰਗਦੇ ਰਹਿੰਦੇ। ਪਰ ਜੰਗਮ ਦਾ ਅਸਲ ਅਰਥ ਇਹ ਹੈ ਤੁਰਨ ਫਿਰਨ ਵਾਲੇ, ਆਪਾਂ ਵੀ ਜੰਗਮ ਹੀ ਹਾਂ ਸਾਰੇ, ਜਿਹੜੇ ਤੁਰਦੇ ਫਿਰਦੇ ਉਹ ਜੰਗਮ ਹਨ, ਜਿਹੜੇ ਇੱਕ ਥਾਂ 'ਤੇ ਟਿਕੇ ਰਹਿੰਦੇ ਉਹ ਸਥਾਵਰ ਹਨ। ਵਿਸ਼ੇਸ਼ ਕਰਕੇ ਇੱਕ ਥਾਂ 'ਤੇ ਟਿਕੇ ਰਹਿਣ ਵਾਲਿਆਂ ਨੂੰ ਅਸਥਾਵਰ ਮਹਾਰਾਜ ਨੇ ਲਿਖਿਆ ਹੈ। ਉਹ ਕਿਹੜੇ ਕਿਹੜੇ ਹਨ ਜਿਹੜੇ ਇੱਕ ਥਾਂ 'ਤੇ ਟਿਕੇ ਰਹਿੰਦੇ ਹਨ, ਦੱਸੋ। ਪੱਥਰ, ਪਹਾੜ, ਦਰਖਤ, ਮਕਾਨ, ਇਹ ਸਾਰੇ ਸਥਾਵਰ ਹਨ। ਇਹ ਵੀ ਜੂਨੀਆਂ ਹੀ ਸਾਰੀਆਂ, ਪੱਥਰ ਵੀ ਜੂਨੀ ਹੈ। ਮਹਾਰਾਜ ਕਹਿੰਦੇ ਕਈ ਜਨਮ ਸੈਲ ਗਿਰ ਕਰਿਆ, ਸੈਲ ਕਹਿੰਦੇ ਆ ਸਿਲਾ ਨੂੰ, ਗਿਰ ਕਹਿੰਦੇ ਪਹਾੜ ਨੂੰ, ਸਿਲਾ ਮੈਨੇ ਪੱਥਰ ਦੀ ਚਟਾਨ ਅਤੇ ਗਿਰ ਮੈਨੇ ਉੱਚੇ ਉੱਚੇ ਵੱਡੇ ਵੱਡੇ ਪਹਾੜ, ਲੰਮੇ ਸੁਮੇਰ ਪਰਬਤ ਵਰਗੇ। ਮਹਾਰਾਜ ਕਹਿੰਦੇ ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ 'ਤੇ ਪੱਥਰ ਬਣੇ ਰਹੇ, ਕਈ ਜਨਮ ਪਹਾੜ ਬਣੇ ਰਹੇ। ਹੁਣ ਸਾਧ ਸੰਗਤ ਜੀ ਲਾ ਲਓ ਹਿਸਾਬ, ਪੱਥਰ ਦੀ ਜੂਨੀ ਇੱਕ ਦਿਨ 'ਚ ਥੋੜ੍ਹਾ ਮੁੱਕਦੀ ਹੈ, ਪੱਥਰ ਦੀ ਜੂਨੀ ਲੱਖਾਂ ਸਾਲਾਂ 'ਚ ਨਿਬੜਦੀ ਹੈ, ਲੱਖਾਂ ਸਾਲ, ਕਰੋੜਾਂ ਸਾਲ ਪਹਾੜ ਇੱਕੋ ਥਾਂ 'ਤੇ ਖੜ੍ਹਾ ਰਹਿੰਦਾ। ਇਹ ਮੈਂ ਕੋਲੋਂ ਨਹੀਂ ਕਹਿ ਰਿਹਾ, ਤੁਸੀਂ ਗੁਰਬਾਣੀ ਪੜ੍ਹ ਲਓ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਪੱਥਰ ਬਣੇ। ਅਸੀਂ ਇੱਕ ਵਾਰੀ ਨਬੀਆਬਾਦ ਵਾਲੇ ਸੰਤ ਬਾਬਾ ਜਗਦੀਸ਼ ਸਿੰਘ ਜੀ, ਬਹੁਤ ਵਿਦਵਾਨ ਗਿਆਨੀ ਮਹਾਂਪੁਰਸ਼ ਹੋਏ, ਵੈਦਿਕ ਦੇ ਬੜੇ ਮਾਹਰ ਸਨ। ਪਹਿਲਾਂ ਉਹ ਨਿਰਮਲੇ ਸਾਧੂ ਸਨ, ਫਿਰ ਉਹ ਨਿਹੰਗਾਂ ਸਿੰਘਾਂ ਵਿੱਚ ਰਲ ਗਏ ਔਰ ਵਿਦਵਾਨ ਡਾਕਟਰ ਸਨ ਇੱਕ ਤਰ੍ਹਾਂ ਦੇ। ਉਹ ਹਿੰਦੂਆਂ ਦੇ ਘਰ ਦਾ ਜਨਮ ਸੀ, ਉਹਨਾਂ ਦੇ ਕੋਲ ਬੈਠੇ ਉੱਥੇ ਬਾਬਾ ਮੇਹਰ ਸਿੰਘ ਜੀ ਜਮੁਨਾ ਦੇ ਕਿਨਾਰੇ 'ਤੇ, ਤਾਂ ਉਹਨਾਂ ਨੂੰ ਗੱਲ ਚੱਲ ਗਈ ਵੀ ਪੱਥਰ ਕਿਵੇਂ ਜਨਮ ਲੈਂਦਾ ਹੈ। ਸੰਤਾਂ ਨੂੰ ਪੁੱਛਿਆ ਵੀ ਪੱਥਰ ਦਾ ਜਨਮ ਕਿਵੇਂ ਹੁੰਦਾ ਹੈ, ਪੱਥਰ ਕਿਵੇਂ ਪੈਦਾ ਹੁੰਦਾ। ਉਹ ਕਹਿੰਦੇ ਗਿਆਨੀ ਜੀ ਇਹ ਤਾਂ ਤੁਹਾਨੂੰ ਹੁਣੇ ਦਿਖਾ ਦਿੰਦੇ ਹਾਂ। ਉਹ ਜਮੁਨਾ 'ਚ ਸਾਨੂੰ ਲੈ ਗਏ ਅਤੇ ਜਮੁਨਾ ਦੇ ਵਿੱਚ ਜਿੱਥੇ ਪਾਣੀ ਚੱਲ ਰਿਹਾ ਸੀ ਉਸਦੇ ਕਿਨਾਰੇ 'ਤੇ ਰੇਤਾ ਜਿਹੜਾ ਪਿਆ ਸੀ ਉਹਦੇ ਵਿੱਚ ਜਾ ਕੇ ਪਹਿਲਾਂ ਤਾਂ ਉਹਨਾਂ ਨੇ ਸਖਤ ਪੱਥਰ ਦਿਖਾਏ, ਬਹੁਤ ਜਿਵੇਂ ਆਪਾਂ ਪੱਥਰ ਦੇਖਦੇ ਹੀ ਹਾਂ, ਬੜੇ ਬੱਜਰ, ਵੱਡੇ ਤੋਂ ਵੱਡੇ, ਛੋਟੇ ਤੋਂ ਛੋਟੇ, ਛੋਟੇ ਤੋਂ ਛੋਟੇ। ਫਿਰ ਉਹਨਾਂ ਨੇ ਰੇਤਾ ਥੋੜ੍ਹਾ ਹਿਲਾ ਕੇ ਨਾ ਥੱਲਿਓ, ਰੇਤੇ ਦੇ ਥੱਲੇ ਥੋੜ੍ਹਾ ਜਿਹਾ ਰੇਤਾ ਹਿਲਾਇਆ ਜਿਵੇਂ ਬੱਕਰੀ ਦੀਆਂ ਮੇਂਗਣਾਂ ਹੁੰਦੀਆਂ ਨੇ, ਬੱਕਰੀ ਦੀ ਮੇਂਗਣਾਂ ਵਰਗੀਆਂ ਰੇਤੇ ਦੀਆਂ ਗੰਢਾਂ ਬੱਝੀਆਂ ਹੋਈਆਂ। ਔਰ ਰੇਤਾ ਵੀ ਕਿੱਦਾਂ ਦਾ, ਜਿਵੇਂ ਆਪਾਂ ਸੇਵੀਆਂ ਵੱਟਣ ਵਾਸਤੇ ਉਹ ਮੈਦਾ ਨਹੀਂ ਕੱਢ ਛਾਣ ਲੈਂਦੇ, ਬਰੀਕ ਬਰੀਕ ਮੈਦਾ, ਬਰੀਕ ਮੈਦੇ ਵਰਗਾ ਰੇਤਾ ਉਹ ਜੁੜਿਆ ਪਿਆ ਹੈ। ਉਹਦੇ ਵੀ ਕਈ ਰੂਪ ਦਿਖਾਏ ਉਹਨਾਂ ਨੇ। ਇੱਕ ਤਾਂ ਉਹ ਸਨ ਜਿਹੜੇ ਥੋੜ੍ਹੇ ਸਖਤ ਸਨ, ਥੋੜ੍ਹੇ ਪੋਲੇ ਸਨ, ਇੱਕ ਅਜੇ ਬਹੁਤ ਹੀ ਪੋਲੇ ਸਨ, ਅਤੇ ਇੱਕ ਬਹੁਤ ਸਖਤ, ਪੂਰੇ ਸਖਤ ਹੋ ਚੁੱਕੇ ਪਏ। ਉਹ ਕਹਿੰਦੇ ਗਿਆਨੀ ਜੀ, ਇਸ ਤਰ੍ਹਾਂ ਰੇਤਾ ਜਿਹੜਾ ਹੈ ਸੂਖਮ ਕੁਦਰਤ ਇਹਨੂੰ ਇਕੱਠਾ ਕਰਦੀ ਹੈ, ਔਰ ਇਹ ਇੱਕ ਮੇਂਗਣ ਵਰਗਾ ਆਂਡਾ ਬਣਦਾ ਹੈ। ਬਸ ਇਹ ਪਿਆ 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 ਪੱਥਰ ਬਣ ਜਾਂਦਾ, ਜਿਹਨੂੰ ਛੇੜੇ ਨਾ ਕੋਈ ਹੱਥ ਨਾ ਲਾਵੇ ਇਹ ਵੱਡਾ ਹੁੰਦਾ ਜਾਂਦਾ, ਅਤੇ ਇਸ ਤਰ੍ਹਾਂ ਇਹ ਪੱਥਰ ਦਾ ਜਨਮ ਹੁੰਦਾ ਹੈ। ਹੁਣ ਸਾਧ ਸੰਗਤ ਜੀ, ਮਹਾਰਾਜ ਦੀ ਬਾਣੀ ਦੇ ਬਚਨ ਸੱਚ ਹੋ ਜਾਂਦੇ ਆ ਵੀ ਪੱਥਰ ਦਾ ਵੀ ਇੱਕ ਪੱਥਰ ਵੀ ਇੱਕ ਜੂਨੀ ਹੈ। ਦਸਵੇਂ ਪਾਤਸ਼ਾਹ ਨੇ ਵੀ ਆਪਣੀ ਬਾਣੀ 'ਚ ਬਚਨ ਲਿਖਿਆ, ਪਾਹਨ ਅਨੇਕ ਯੁੱਗ ਏਕ ਠੌਰ ਵਾਸ ਕਰੇ, ਕਾਗ ਔਰ ਚੀਲ ਦੇਸ਼ ਦੇਸ਼ ਵਿਚਰਤ ਹੈ। ਪੱਥਰ ਇੱਕ ਜਗ੍ਹਾ 'ਤੇ ਰਹਿੰਦਾ ਹੈ ਅਤੇ ਕਾਂ ਔਰ ਚੀਲਾਂ ਦੂਰ ਦੂਰ ਉੱਡਦੀਆਂ ਫਿਰਦੀਆਂ ਹਨ। ਪੱਥਰ ਵੀ ਜੂਨੀ ਹੈ, ਬੰਦਾ ਵੀ ਜੂਨੀ ਹੈ, ਪਸ਼ੂ ਵੀ ਜੂਨੀ ਹੈ, ਕਾਂ ਵੀ ਜੂਨੀ ਹੈ। ਇਹ 84 ਲੱਖ ਜੂਨਾਂ ਐਵੇਂ ਨਹੀਂ ਪੂਰੀਆਂ ਹੁੰਦੀਆਂ। ਕਈ ਵਾਰੀ ਕਈ ਪੁੱਛਦੇ ਆ ਜੀ, ਅਸੀਂ ਤਾਂ ਇਹ ਮੰਨ ਨਹੀਂ ਸਕਦੇ 84 ਲੱਖ ਜੂਨਾਂ ਕਿੱਥੇ ਨੇ, ਇੰਨੀਆਂ ਜੂਨਾਂ ਕਿੱਥੋਂ ਲਿਆਵਾਂਗੇ ਆਪਾਂ। ਵੱਧ ਤੋਂ ਵੱਧ ਬੰਦੇ ਨੇ 100 ਕੁ ਜੂਨਾਂ ਵੇਖੀਆਂ ਹੋਣੀਆਂ। ਜੇ ਕੋਈ ਜੋਤ ਬਹੁਤਾ ਕਿਸੇ ਜੂ ਵਿੱਚ ਜਾ ਕੇ, ਚਿੜੀਆ ਘਰ ਵਿੱਚ ਜਾ ਕੇ ਦੇਖੇਗਾ, ਅਤੇ ਉੱਥੇ ਉਹਨਾਂ ਨੇ ਹੋਰ 100-200 ਜਾਨਵਰ ਰੱਖੇ ਹੋਣਗੇ, ਡਿਸਕਵਰੀ ਦੇਖ ਲਏਗਾ, ਉੱਥੇ 100-200 ਜਾਨਵਰਾਂ ਬਾਰੇ ਜਾਣ ਲਏਗਾ। 84 ਲੱਖ ਜੂਨਾਂ ਦਾ ਤਾਂ ਨਹੀਂ ਨਾ ਪਤਾ ਲੱਗਦਾ, 84 ਲੱਖ ਜੂਨਾਂ ਬ੍ਰਹਮ ਗਿਆਨੀਆਂ ਨੂੰ ਨਜ਼ਰ ਆਉਂਦੀਆਂ। ਜਿਹੜੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਨੇ, ਉਹਨਾਂ ਦੀ ਅੱਖ ਖੁੱਲ੍ਹੀ, ਦਿਵ ਦ੍ਰਿਸ਼ਟੀ ਖੁੱਲ੍ਹੀ, ਉਹ ਦੇਖ ਲੈਂਦੇ ਹੈ ਵੀ ਕਿੱਥੇ ਕਿੱਥੇ ਜੂਨੀਆਂ ਕਿਸ ਤਰ੍ਹਾਂ ਕਿੱਦਾਂ ਕਿਹੜੇ ਕਿਹੜੇ ਰੂਪ ਵਿੱਚ ਬੈਠੀਆਂ ਹੋਈਆਂ। ਅਤੇ ਪੱਥਰ ਵੀ ਇੱਕ ਕਿਸਮ ਦੇ ਨਹੀਂ, ਪੱਥਰ ਵੀ ਕਈ ਕਿਸਮ ਦੇ, ਉਹ ਵੱਖਰੀਆਂ ਵੱਖਰੀਆਂ ਜੂਨੀਆਂ ਨੇ। ਉਹ ਵੀ ਪੱਥਰ ਹੈ ਜਿਹੜਾ ਆਪਾਂ ਸੜਕ ਦੇ ਉੱਤੇ ਕੁੱਟ ਕੇ ਰੋੜੀ ਪਾਈ ਹੋਈ ਹੈ, ਉਹ ਵੀ ਪੱਥਰ ਹੈ ਜਿਹੜਾ ਬਹੁਤ ਵੱਡਾ ਪਿਆ ਹੈ, ਉਹ ਵੀ ਪੱਥਰ ਹੈ ਸਾਧ ਸੰਗਤ ਜੀ ਜਿਹੜਾ ਆਪਾਂ ਆਪਣੇ ਘਰਾਂ ਦੇ ਵਿੱਚ ਮਾਰਬਲ ਮਹਿੰਗਾ ਮਹਿੰਗਾ ਲਾਉਂਦੇ ਹਾਂ। ਫਿਰ ਸਾਧ ਸੰਗਤ ਜੀ ਜਿਹੜਾ ਪੱਥਰ ਇਤਨਾ ਮਹਿੰਗਾ ਹੈ, ਜਿਸ ਨੂੰ ਪਾਰਸ ਪੱਥਰ ਕਹਿੰਦੇ ਨੇ, ਉਹ ਮਿਲਦਾ ਹੀ ਕੋਈ ਨਹੀਂ ਕਿਸੇ ਨੂੰ। ਜੇ ਮਿਲ ਜਾਵੇ ਸਾਰੇ ਲੋਕ ਸੋਨਾ ਬਣਾ ਬਣਾ ਕੇ ਵੇਚਣ, ਘਰ ਦੇ ਵਿੱਚ ਲੋਹੇ ਨੂੰ ਸੋਨਾ ਹੀ ਬਣਾ ਲੈਣ, ਉਹ ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦਾ। ਉਹ ਮਹਾਂਪੁਰਸ਼ਾਂ ਨੇ, ਸਾਧੂਆਂ ਨੇ ਦੇਖਿਆ ਹੁੰਦਾ, ਉਹ ਵੀ ਪਰਮਾਤਮਾ ਉਹਨਾਂ ਨੂੰ ਦਿਖਾਉਂਦਾ ਜਿਹੜੇ ਸਬਰ ਸੰਤੋਖ ਵਾਲੇ ਸੋਨੇ ਪਾਰਸ ਨੂੰ ਵਰਤਦੇ ਨਹੀਂ, ਭਾਣਾ ਪਰਮੇਸ਼ੁਰ ਦਾ ਮੰਨ ਕੇ ਰੱਖਦੇ। ਜਿਵੇਂ ਭਗਤ ਰਵਿਦਾਸ ਜੀ ਨੂੰ ਮਿਲਿਆ ਸੀ ਪਾਰਸ, ਉਹਨਾਂ ਨੇ ਵਰਤਿਆ ਹੀ ਨਹੀਂ, ਉਹਨਾਂ ਨੇ ਆਪਣੇ ਉਹ ਰੱਖ ਛੱਡਿਆ ਜਿੱਥੇ ਜੁੱਤੀਆਂ ਬਣਾਉਂਦੇ ਸਨ, ਗੰਢਦੇ ਸਨ, ਉੱਪਰਲੇ ਪਾਸੇ ਰੱਖ ਛੱਡਿਆ। ਸਾਲ ਪਿੱਛੋਂ ਸਾਧੂ ਆਇਆ, ਕਹਿਣ ਲੱਗਾ ਮੈਂ ਤੁਹਾਨੂੰ ਪਾਰਸ ਦਿੱਤਾ ਸੀ, ਉਹ ਕਹਿੰਦਾ ਜਿੱਥੇ ਰੱਖਿਆ ਸੀ ਉੱਥੋਂ ਚੱਕ ਲਿਆ, ਮੈਂ ਤਾਂ ਵਰਤਿਆ ਕੋਈ ਨਹੀਂ। ਸੋ ਇਹੋ ਜਿਹੇ ਸਾਧ ਸੰਗਤ ਜੀ ਮਹਾਂਪੁਰਸ਼ ਜਿਹੜੇ ਹੁੰਦੇ, ਉਹਨੂੰ ਪਾਰਸ ਵੀ ਮਿਲਦਾ, ਪਾਰਸ ਵੀ ਇੱਕ ਪੱਥਰ ਹੈ, ਉਹ ਵੀ ਇੱਕ ਜੂਨੀ ਹੈ। ਇਹ ਸਾਰੀ ਜੂਨੀ ਪੱਥਰ ਤੋਂ ਇਲਾਵਾ ਦਰੱਖਤਾਂ ਦੀਆਂ ਵੀ ਜੂਨੀਆਂ ਸਥਾਵਰ 'ਚ ਆਉਂਦੀਆਂ ਨੇ। ਇੱਕੋ ਥਾਂ 'ਤੇ ਦਰਖਤ ਪੈਦਾ ਹੋਇਆ, ਸਾਰੀ ਉਮਰ ਉੱਥੇ ਹੀ ਖੜ੍ਹਾ ਰਿਹਾ। ਆ ਤੁਹਾਡੇ ਲਾਗੇ ਕੈਲੀਫੋਰਨੀਆ ਦੇ ਵਿੱਚ ਕਈ ਥਾਵਾਂ 'ਤੇ ਪਿਛਲੇ ਸਾਲ ਸਾਨੂੰ ਸਿੰਘਾਂ ਨੇ ਦਰਖਤ ਦਿਖਾਏ, ਕਹਿਣ ਲੱਗੇ ਗਿਆਨੀ ਜੀ ਇਹ ਦਰਖਤ 800 ਸਾਲ ਪੁਰਾਣਾ, ਇਹ 700 ਸਾਲ ਪੁਰਾਣਾ। ਹੈਰਾਨ ਰਹਿ ਗਏ, 800-800 ਸਾਲ, 900-900 ਸਾਲ, 1000-1000 ਸਾਲ ਪੁਰਾਣੇ ਦਰਖਤ ਤੁਹਾਡੇ ਅਮਰੀਕਾ ਵਿੱਚ ਖੜ੍ਹੇ ਹਨ। ਆ ਕੈਲੀਫੋਰਨੀਆ ਇੱਥੋਂ ਬਹੁਤ ਦੂਰ ਨਹੀਂ ਹੈ, ਹੋ ਸਕਦਾ ਇੱਥੇ ਵੀ, ਵਾਸ਼ਿੰਗਟਨ 'ਚ ਵੀ ਹੋਣਗੇ, ਸਿਆਟਲ 'ਚ ਵੀ, ਰੈਂਟਨ 'ਚ ਵੀ ਹੋਣਗੇ, ਸਭ ਥਾਂ 'ਤੇ ਸਥਾਵਰ ਮਹਿਣੇ ਟਿਕੇ ਹੋਏ। ਜਿੱਥੇ ਜੰਮਿਆ ਦਰਖਤ ਉੱਥੇ ਹੀ ਖੜ੍ਹਾ। ਇਨਸਾਨਾਂ ਦੀਆਂ ਸੈਂਕੜੇ ਪੀੜ੍ਹੀਆਂ ਬੀਤ ਗਈਆਂ ਪਰ ਦਰਖਤ ਉੱਥੇ ਹੀ ਖੜ੍ਹਾ। ਅਜੇ ਵੀ ਹਿੰਦੁਸਤਾਨ ਵਿੱਚ ਬੁੱਧ ਮਹਾਤਮਾ ਦੇ ਟਾਈਮ ਦਾ ਬੋਰਡ ਖੜ੍ਹਾ ਹੈ, ਦਰਖਤ ਖੜ੍ਹਾ ਹੈ, ਜਿਹਦੇ ਥੱਲੇ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਸੀ, ਬੁੱਧ ਗਿਆ ਜਿਹਨੂੰ ਕਹਿੰਦੇ ਹਨ। 2500 ਸਾਲ ਹੋ ਚੱਲੇ ਆ, ਇੰਨੇ ਸਮੇਂ ਦਾ ਦਰਖਤ ਖੜ੍ਹਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਮਹਾਰਾਜ, ਉਹਨਾਂ ਦੀ ਟਾਹਲੀ ਅਜੇ ਵੀ ਖੜ੍ਹੀ ਹੈ। ਬਾਬਾ ਬੁੱਢਾ ਸਾਹਿਬ ਜੀ ਦੀ ਬੇਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਦੇ ਵਿੱਚ ਖੜ੍ਹੀ ਹੈ। ਲਾਚੀ ਬੇਰ ਜਿਹਦੇ ਨਾਲ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਘੋੜੇ ਬੰਨ੍ਹੇ ਦਰਸ਼ਨੀ ਡਿਉਢੀ ਦੇ ਕੋਲ ਹੈ। ਭਾਈ ਸਾਹਲੋ ਜੀ ਸੇਵਾ ਕਰਾਉਂਦੇ ਉੱਥੇ ਪੁਰਾਤਨ ਸਮੇਂ, ਗੁਰੂ ਅਰਜਨ ਦੇਵ ਜੀ ਦੇ ਸਮੇਂ। ਕਹਿਣ ਦਾ ਮਤਲਬ ਆ ਵੀ ਦਰਖਤ ਜਿਹੜੇ ਹਨ 500-500 ਸਾਲ, 1000-1000 ਸਾਲ ਇੱਕੋ ਥਾਂ 'ਤੇ ਖੜ੍ਹੇ ਰਹਿੰਦੇ, ਅਸਥਾਵਰ ਹਨ। ਔਰ ਦਰਖਤਾਂ ਦੇ ਵੀ ਜੂਨਾਂ ਇੱਕ ਜੂਨ ਨਹੀਂ ਹੈ, ਇਹਨਾਂ ਦੇ ਵਿੱਚ ਵੀ ਕਿੱਕਰ, ਟਾਹਲੀ, ਫਲ ਫਰੂਟ ਵਾਲੇ, ਸੇਬ ਸੰਤਰਿਆਂ ਵਾਲੇ ਦਰਖਤ, ਬੂਟੇ, ਘਾਹ ਤੋਂ ਲੈ ਕੇ ਚੰਦਨ ਤੱਕ। ਸਭ ਤੋਂ ਛੋਟਾ ਘਾਹ ਦਾ ਬੂਟਾ ਹੈ ਜਿਹੜਾ ਸਾਡੇ ਪੈਰਾਂ ਥੱਲੇ ਲਿਤਾੜਿਆ ਜਾਂਦਾ ਹੈ। ਸਭ ਤੋਂ ਮਹਿੰਗਾ ਚੰਦਨ ਦਾ ਬੂਟਾ ਹੈ, ਜਿਹਦੀ ਥੋੜ੍ਹੀ ਜਿਹੀ ਲੱਕੜੀ ਲੈਣੀ ਹੋਵੇ ਡਾਲਰਾਂ ਦੇ ਢੇਰ ਲੱਗ ਜਾਂਦੇ ਆ, ਯਾਨੀ ਬਹੁਤ ਮਹਿੰਗਾ ਹੁੰਦਾ ਹੈ ਉਹ। ਜਿਹੜੀ ਮਹਾਰਾਜ ਕਹਿੰਦੇ ਆ ਬਈ ਇਹ ਜੂਨੀਆਂ ਹਨ ਸਾਰੀਆਂ, ਅਤੇ ਜੰਗਮ ਕਹਿੰਦੇ ਜਿਹੜੇ ਤੁਰੇ ਫਿਰਦੇ ਹਨ, ਜੇ ਤੁਰੇ ਫੋਣ ਫਿਰਦੇ ਨੇ, ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੇ ਜਾਨਵਰ ਤੁਰੇ ਫਿਰਦੇ, ਆਪਾਂ ਵੀ ਉਹਨਾਂ ਦੇ ਵਿੱਚੇ ਹੀ ਤੁਰੇ ਫਿਰਦੇ ਹਾਂ। ਇੱਕ ਥਾਂ ਤੋਂ ਦੂਜੀ ਥਾਂ 'ਤੇ ਚਲੇ ਜਾਣ ਵਾਲਾ ਜੰਗਮ ਹੁੰਦਾ ਹੈ। ਔਰ ਪੰਛੀ ਉੱਡਦੇ ਫਿਰਦੇ ਆ, ਜਿਹੜਾ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾ ਸਕਦਾ ਉਹ ਜੰਗਮ, ਅਸਥਾਵਰ ਜੰਗਮ। ਕੀਟ ਪਤੰਗਾ, ਕੀਟ ਕੀੜੇ ਨੂੰ ਕਹਿੰਦੇ ਆ, ਅਤੇ ਪਤੰਗੇ ਜਿਹੜੇ ਛੋਟੇ ਛੋਟੇ ਭੰਬਟ ਵਗੈਰਾ ਉੱਡੇ ਫਿਰਦੇ ਆ ਦੀਵੇ ਦੀ ਲਾਟ ਉੱਤੇ, ਉਹ ਪਤੰਗਾ ਕਹਿੰਦੇ ਆ। ਹਾਂਜੀ,
ਅਨੇਕ ਜਨਮ ਕੀਏ ਬਹੁ ਰੰਗਾ,
ਮਹਾਰਾਜ ਕਹਿੰਦੇ ਅਨੇਕਾਂ ਜਨਮਾਂ ਦੇ ਵਿੱਚ ਇਹ ਜੀਵ ਆਤਮਾ ਕਈ ਰੰਗ ਬਦਲਦੀ ਹੈ, ਕਈ ਰੂਪ ਬਦਲਦੀ ਹੈ। ਇਸ ਜੀਵ ਆਤਮਾ ਨੇ ਕਦੀ ਹਾਥੀ ਬਣ ਗਈ, ਕਦੀ ਘੋੜਾ ਬਣ ਗਈ, ਕਦੀ ਪਸ਼ੂ, ਕਦੀ ਪੰਛੀ ਬਣ ਗਈ, ਇਸ ਤਰ੍ਹਾਂ ਕਦੀ ਦਰਖਤ ਬਣ ਗਈ, ਕਦੀ ਪੱਥਰ ਬਣ ਗਈ। ਇਹ ਸਾਰੀਆਂ ਜੂਨਾਂ 'ਚ ਜਾਂਦੀ ਹੈ।
ਐਸੇ ਘਰ ਹਮ ਬਹੁਤ ਵਸਾਏ,
ਇਹੋ ਜਿਹੇ ਘਰ ਭਗਤ ਕਬੀਰ ਜੀ ਮਹਾਰਾਜ ਕਹਿੰਦੇ ਅਸੀਂ ਬੜੇ ਹੀ ਵਸਾਏ ਨੇ, ਬੜੇ ਘਰ ਵਸਾਏ ਨੇ ਇੱਦਾਂ ਦੇ।
ਜਬ ਹਮ ਰਾਮ ਗਰਭ ਹੋਏ ਆਏ,
ਹੁਣ ਜਦੋਂ ਅਸੀਂ ਹੇ ਭਗਵਾਨ ਜੀ, ਹੇ ਰਾਮ ਜੀ, ਜਬ ਹਮ ਗਰਭ ਹੋਏ ਆਏ, ਜਦੋਂ ਅਸੀਂ ਗਰਭ ਵਿੱਚੋਂ ਹੋ ਕੇ ਆਏ ਹਾਂ, ਹੇ ਰਾਮ ਜੀ, ਅਨਵੈ ਕਰਕੇ ਅਰਥ ਕਰ ਲਈਏ। ਹੇ ਰਾਮ ਜੀ, ਜਬ ਹਮ ਗਰਭ ਹੋਏ ਆਏ, ਗਰਭ ਜੂਨਾਂ 'ਚ ਹੋ ਕੇ ਆਏ ਹਾਂ, ਹੇ ਭਗਵਾਨ ਜੀ, ਤਾਂ ਇੱਦਾਂ ਦੇ ਘਰ, ਜਿੱਦਾਂ ਦੇ ਘਰ ਹੁਣ ਅਸੀਂ ਆਪਣੇ ਹੁਣ ਮੰਨੀ ਬੈਠੇ, ਮੇਰਾ ਘਰ ਹੈ, ਇਹ ਮੇਰੇ ਮਾਂ ਪਿਓ ਹਨ, ਇਹ ਮੇਰੇ ਭੈਣ ਭਰਾਈ ਹਨ, ਇਹ ਮੇਰੇ ਬੱਚੇ ਹਨ, ਔਰ ਇਹ ਮੇਰੀ ਪਤਨੀ ਹੈ, ਇਹ ਮੇਰੇ ਰਿਸ਼ਤੇਦਾਰ, ਇਹ ਮੇਰਾ ਘਰ ਹੈ। ਇੱਦਾਂ ਦਾ ਘਰ ਇੱਕ ਵਾਰੀ ਥੋੜ੍ਹਾ ਬਣਿਆ ਹੈ, ਲੱਖਾਂ ਵਾਰੀ, ਕਰੋੜਾਂ ਵਾਰੀ ਬਣ ਚੁੱਕਾ ਹੈ। ਹਰ ਜਨਮ ਦੇ 'ਚ ਕੋਈ ਨਾ ਕੋਈ ਮਾਂ ਬਾਪ ਵੀ ਹੁੰਦੇ ਨੇ, ਹਰ ਜਨਮ ਦੇ ਵਿੱਚ ਕੋਈ ਭੈਣ ਭਾਈ ਵੀ ਹੁੰਦੇ ਨੇ, ਹਰ ਜਨਮ ਵਿੱਚ ਕੋਈ ਬੱਚੇ ਵੀ ਹੁੰਦੇ ਹੋਣਗੇ। ਇਸ ਤਰ੍ਹਾਂ ਮਹਾਰਾਜ ਜੀ, ਅਸੀਂ ਬੜੇ ਹੀ ਘਰ ਵਸਾਏ ਹਨ। ਵਿਸਰਾਮ ਦੇ ਕੇ ਮਹਾਰਾਜ ਜੀ ਕਥਨ ਕਰਦੇ ਹਨ।
ਜੋਗੀ ਜਤੀ ਤਪੀ ਬ੍ਰਹਮਚਾਰੀ,
ਫਿਰ ਮਹਾਰਾਜ ਕਹਿੰਦੇ ਕਦੀ ਜੋਗੀ ਬਣੇ ਹਾਂ, ਕਿਸੇ ਜਨਮ ਵਿੱਚ ਜਤੀ ਬਣੇ ਹਾਂ, ਕਿਸੇ ਜਨਮ 'ਚ ਤਪੀ ਬਣੇ ਹਾਂ, ਕਿਸੇ ਜਨਮ 'ਚ ਬ੍ਰਹਮਚਾਰੀ ਬਣੇ ਹਾਂ। ਯੋਗ ਸਾਧਨਾ ਕਰਨ ਵਾਲੇ ਨੂੰ ਜੋਗੀ ਕਹਿੰਦੇ ਹਨ। ਜਤੀ ਜਿਹੜਾ 8 ਪ੍ਰਕਾਰ ਦੇ ਨਾਲ ਕਾਮ ਨੂੰ ਜਿੱਤ ਲਵੇ ਉਹਨੂੰ ਜਤੀ ਕਹਿੰਦੇ ਹਨ। ਜਿਹੜਾ ਸਰੀਰ ਨੂੰ ਤਪਾਵੇ, ਧੂਣੇ ਤਪਾ ਕੇ ਹੋਰ ਕਈ ਤਰ੍ਹਾਂ ਦੀ ਤਪੱਸਿਆ ਕਰੇ ਉਹਨੂੰ ਤਪੀ ਕਹਿੰਦੇ ਹਨ। ਜਿਹੜਾ ਬ੍ਰਹਮ ਦਾ ਆਚਰਣ ਕਰੇ ਉਹਨੂੰ ਬ੍ਰਹਮਚਾਰੀ ਕਹਿੰਦੇ ਆ। ਜਨਮ ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਜਦੋਂ ਆਪਣੇ ਉਸਤਾਦ ਗੁਰੂ ਕੋਲੋਂ ਵਿੱਦਿਆ ਪੜ੍ਹਨੀ ਹੋਵੇ ਉਹ ਟਾਈਮ ਬ੍ਰਹਮਚਰਜ ਦਾ ਹੁੰਦਾ ਹੈ। ਉਸ ਤੋਂ ਬਾਅਦ ਸਾਧ ਸੰਗਤ ਜੀ ਫਿਰ ਗ੍ਰਿਸ਼ਤੀ ਮਾਰਗ ਸ਼ੁਰੂ ਹੋ ਜਾਂਦਾ 25 ਸਾਲ ਦੀ ਉਮਰ 'ਚ, ਫਿਰ 50 ਸਾਲ ਦੀ ਉਮਰ 'ਚ ਬਾਨਪ੍ਰਸਤ, ਅਤੇ ਉਸ ਤੋਂ ਬਾਅਦ 75 ਸਾਲ ਦੀ ਉਮਰ ਸੰਨਿਆਸ ਲੈ ਲੈਂਦੇ ਹੈ। ਮਹਾਰਾਜ ਕਹਿੰਦੇ ਇੱਦਾਂ ਦੇ ਆਸ਼ਰਮ, ਇੱਦਾਂ ਦੇ ਵਰਣ, ਇੱਦਾਂ ਦੀਆਂ ਜਾਤੀਆਂ ਵਿੱਚ ਜਨਮ ਕਈ ਵਾਰੀ ਲਏ ਨੇ।
ਕਬਹੂ ਰਾਜਾ ਛਤਰਪਤ ਕਬਹੂ ਭੇਖਾਰੀ,
ਕਿਸੇ ਜਨਮ ਵਿੱਚ ਛਤਰਪਤੀ ਰਾਜੇ ਬਣੇ, ਰਾਜਿਆਂ ਦੇ ਘਰ ਜਨਮ ਹੋਇਆ, ਰਾਜ ਬਣ ਮਿਲ ਗਿਆ, ਅਤੇ ਕਿਸੇ ਜਨਮ 'ਚ ਭਿਖਾਰੀ ਬਣ ਗਏ, ਭੀਖ ਮੰਗਣ ਲੱਗ ਪਏ। ਉਹੀ ਰਾਜਾ ਹੁੰਦਾ ਇੱਕ ਜਨਮ ਵਿੱਚ, ਅਗਲੇ ਜਨਮ 'ਚ ਭਿਖਾਰੀ ਬਣ ਜਾਂਦਾ। ਜਿਹੜਾ ਭਿਖਾਰੀ ਹੁੰਦਾ ਪਰਮਾਤਮਾ ਦੀ ਮਰਜ਼ੀ ਹੋਵੇ, ਅਗਲੇ ਜਨਮ 'ਚ ਉਹ ਰਾਜਾ ਬਣ ਜਾਂਦਾ। ਵਾਹਿਗੁਰੂ ਦੀ ਖੇਡ ਹੈ। ਹਾਂਜੀ,
ਸਾਕਤ ਮਰਹਿ ਸੰਤ ਸਭ ਜੀਵ ਹੈ।
ਮਹਾਰਾਜ ਕਹਿੰਦੇ ਇਹ ਜਨਮ ਮਰਨ ਕਿਹਨਾਂ ਵਾਸਤੇ ਹੈ? ਸਾਕਤਾਂ ਵਾਸਤੇ ਹੈ। ਜਿਹੜੇ ਪਰਮੇਸ਼ੁਰ ਨੂੰ ਭੁਲਾ ਕੇ ਮਾਇਆ ਦੇ ਦਾਸ ਬਣੇ ਹੋਏ ਨੇ, ਉਹ ਮਰਦੇ ਰਹਿੰਦੇ ਆ, ਜੰਮਦੇ ਰਹਿੰਦੇ। ਉਹਨਾਂ ਦੀ ਮੌਤ ਹੁੰਦੀ ਰਹਿੰਦੀ ਹੈ। ਸੰਤ ਸਭ ਜੀਵ ਹੈ, ਸੰਤ ਸਦਾ ਹੀ ਜਿਉਂਦੇ ਹਨ, ਸੰਤ ਨਹੀਂ ਮਰਦੇ। ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਸੰਤ ਸਭ ਜੀਵ ਹੈ, ਸੰਤ ਸਦਾ ਹੀ ਜਿਉਂਦੇ ਹਨ।
ਰਾਮ ਰਸਾਇਣ ਰਸਨਾ ਪੀਵ ਹੈ।
ਉਹ ਕਿਵੇਂ ਜਿਉਂਦੇ ਹਨ? ਕਹਿੰਦੇ ਉਹਨਾਂ ਨੂੰ ਇੱਕ ਰਸਾਇਣ ਮਿਲ ਗਈ ਹੈ। ਜਿਵੇਂ ਰਸਾਇਣ ਮਿਲ ਜਾਵੇ ਨਾ ਸਾਧ ਸੰਗਤ ਜੀ, ਤਾਂ ਬੰਦੇ ਨੂੰ ਰੋਗ ਬਿਮਾਰੀਆਂ ਨੇੜੇ ਨਹੀਂ ਲੱਗਦੀਆਂ। ਕਹਿੰਦੇ ਰਾਮ ਰਸਾਇਣ, ਪਰਮਾਤਮਾ ਦੇ ਨਾਮ ਰੂਪੀ ਰਸਾਇਣ ਨੂੰ ਆਪਣੀ ਰਸਨਾ ਨਾਲ ਪੀਂਦੇ ਹਨ, ਭਾਵ ਨਾਮ ਜਪਦੇ ਹਨ।
ਕਹੋ ਕਬੀਰ ਪ੍ਰਭ ਕਿਰਪਾ ਕੀਜੈ।
ਅਰਦਾਸ ਕਰਦੇ ਅਕਾਲ ਪੁਰਖ ਦੇ ਚਰਨਾਂ 'ਚ ਭਗਤ ਕਬੀਰ ਜੀ। ਕਹੋ ਕਬੀਰ, ਕਬੀਰ ਕਹਿੰਦਾ ਹੈ ਹੇ ਵਾਹਿਗੁਰੂ ਜੀ, ਪ੍ਰਭੂ ਜੀ ਕਿਰਪਾ ਕੀਜੈ, ਸਾਡੇ 'ਤੇ ਕਿਰਪਾ ਕਰੋ। ਭਗਤ ਕਬੀਰ ਜੀ ਨੇ ਬੇਨਤੀ ਕੀਤੀ ਹੈ।
ਹਾਰ ਭਰੇ ਅਬ ਪੂਰਾ ਦੀਜੈ।
ਹਾਰ ਕੇ ਮਹਾਰਾਜ ਹੁਣ ਤੁਹਾਡੀ ਸ਼ਰਨ ਵਿੱਚ ਪੈ ਗਏ ਆ, ਹੁਣ ਸਾਨੂੰ ਆਪਣੇ ਨਾਲ ਮਿਲਾ ਲਓ। ਆਪਣਾ ਪੂਰਾ ਬ੍ਰਹਮ ਗਿਆਨ ਦੇ ਕਰਕੇ ਸਾਨੂੰ ਪੂਰਨ ਆਨੰਦ ਦਾ ਸੋਮਾ ਬਖਸ਼ ਦਿਓ। ਪੂਰਾ ਤਾਂ ਪਰਮੇਸ਼ੁਰ ਹੀ ਹੈ, ਉਹਦਾ ਗਿਆਨ ਹੈ, ਬ੍ਰਹਮ ਗਿਆਨ ਹੈ। ਸੋ ਪਰਮੇਸ਼ੁਰ ਆਪਣਾ ਗਿਆਨ ਦੇ ਕੇ, ਆਪਣੇ ਸਰੂਪ ਦਾ ਬੋਧ ਕਰਾ ਕੇ ਆਪਣੇ ਵਿੱਚ ਅਭੇਦ ਕਰ ਲਵੋ, ਇਹ ਕਿਰਪਾ ਕਰੋ। ਹੁਣ ਹਾਰ ਗਏ ਹਾਂ ਜਨਮ ਮਰਨ ਦੇ ਚੱਕਰਾਂ 'ਚ ਪੈ ਪੈ ਕੇ। ਹਾਰ ਭਰੇ ਹਾਰ ਗਏ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਿਤਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦੀ ਉਹ ਹੈ ਟਾਰ। ਹੁਣ ਮਹਾਰਾਜ ਤੁਹਾਡਾ ਪੱਲਾ ਫੜ ਲਿਆ, ਦੁਨੀਆ ਚੰਗਾ ਕਵੇ ਮਾੜਾ ਕਵੇ ਅਸੀਂ ਕੀ ਲੈਣਾ, ਅਸੀਂ ਹੁਣ ਤੁਹਾਡੇ ਚਰਨਾਂ 'ਤੇ ਸਿਰ ਝੁਕਾ ਦਿੱਤਾ ਹੈ। ਸੋ ਸਾਧ ਸੰਗਤ ਜੀ, ਇਹ ਸਨ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਬਚਨ, ਜਿਹੜੇ ਸੰਗਤਾਂ ਨਾਲ ਸਾਂਝੇ ਕੀਤੇ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।